ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਮੀਆਂ ਬੀਵੀ ਦੇ ਦਰਮਿਆਨ ਅਕਸਰ ਰੁਪਏ ਫੈਸਲੇ ਦੇ ਮਾਮਲੇ 'ਚ ਕਿਸ ਤਰ੍ਹਾਂ ਮੁਖਤਲਿਫ ਮਸਾਇਲ ਜਨਮ ਲੈਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ 'ਚ ਰੁਪਏ ਪੈਸੇ ਦੇ ਅਮੂਰ ਬਹੁਤ ਅਹਿਮ ਹੁੰਦੇ ਨੇ। ਇੱਥੇ ਇਹ ਗੱਲ ਜ਼ਿਹਨ 'ਚ ਰੱਖ ਲੈਣੀ ਚਾਹੀਦੀ ਹੈ ਕਿ ਰੁਪਏ ਪੈਸੇ ਦੇ ਝਗੜੇ ਦੋ ਕਿਸਮ ਦੇ ਹੁੰਦੇ ਨੇ। ਪਹਿਲੀ ਕਿਸਮ ਦੇ ਝਗੜੇ ਉਸ ਵਕਤ ਪੈਦਾ ਹੁੰਦੇ ਨੇ ਜਦੋਂ ਆਮਦਨੀ ਖਾਨਦਾਨ ਦੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਸਕੇ। ਇਹਦਾ ਮਤਲਬ ਇਹ ਵੇ ਕਿ ਸ਼ੋਹਰ ਦੀ ਆਮਦਨੀ ਘੱਟ ਏ ਅਤੇ ਕੁਨਬਾ ਬਹੁਤ ਵੱਡਾ ਏ ਅਤੇ ਉਹ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਅਤੇ ਐਸੇ ਸ਼ੋਹਰ ਨੂੰ ਕੰਮ ਚੋਰ ਜੈਸਾ ਖਿਤਾਬ ਵੀ ਦੇ ਦਿੱਤਾ ਜਾਂਦਾ ਏ ਕਿਉਂਕਿ ਉਹ ਆਪਣਾ ਫਰਜ਼ ਅਦਾ ਨਹੀਂ ਕਰ ਪਾਉਂਦਾ। ਇਹਨਾਂ ਸੂਰਤਾਂ 'ਚ ਝਗੜੇ ਗੁਰਬਤ ਨਾਲ ਪੈਦਾ ਹੁੰਦੇ ਨੇ ਅਤੇ ਦੂਸਰੀ ਕਿਸਮ ਦੇ ਝਗੜੇ ਰੁਪਏ ਪੈਸੇ ਦੇ ਬਾਰੇ 'ਚ ਗੈਰ ਹਕੀਕਤ ਪਸੰਦ ਰਵੱਈਏ ਨਾਲ ਜਨਮ ਲੈਂਦੇ ਨੇ। ਸਾਥੀਓ, ਮਾਹਿਰੀਨ ਦੀ ਰਾਏ ਇਹ ਵੇ ਕਿ ਰੁਪਏ ਪੈਸੇ ਦੇ ਮਾਮਲੇ 'ਚ ਹਰ ਜੋੜੇ ਨੂੰ ਇਹ ਚਾਹੀਦਾ ਏ ਕਿ ਉਹ ਚੰਦ ਬੁਨਿਆਦੀ ਅਸੂਲ ਤੈਅ ਕਰ ਲਵੇ ਅਤੇ ਆਪਸ 'ਚ ਕੋਈ ਮਫਾਮਤ ਪੈਦਾ ਕਰ ਲੈਣੀ ਚਾਹੀਦੀ ਏ। ਅੱਛੀ ਗੱਲ ਇਹ ਵੇ ਕਿ ਹਰ ਜੋੜਾ ਆਪਣੇ ਵਸਾਇਲ ਅਤੇ ਜ਼ਰੂਰਤਾਂ ਨੂੰ ਸਾਹਮਣੇ ਰੱਖ ਕੇ ਸਾਦਾ ਜਿਹਾ ਬਜਟ ਬਣਾਏ ਅਤੇ ਬਜਟ ਸਾਜ਼ੀ ਤੋਂ ਜ਼ਿਆਦਾ ਅਹਿਮ ਗੱਲ ਇਹ ਵੇ ਕਿ ਉਹ ਆਪਣੇ ਰਵੱਈਏ 'ਚ ਤਬਦੀਲੀ ਲਿਆਉਣ। ਇਹਦੀ ਵਜ੍ਹਾ ਇਹ ਵੇ ਕਿ ਅਗਰ ਵਸਾਇਲ ਕਾਫ਼ੀ ਨੇ ਮਗਰ ਮੀਆਂ ਬੀਵੀ ਜਾਂ ਦੋਨਾਂ 'ਚੋਂ ਕਿਸੇ ਇੱਕ ਦਾ ਰਵੱਈਆ ਅਖਰਾਜਾਤ ਦੇ ਮਾਮਲੇ 'ਚ ਗੈਰ ਮੁਹਤਾਤ ਹੋਏਗਾ ਅਤੇ ਉਹਨਾਂ ਦੇ ਦਰਮਿਆਨ ਮਾਲੀ ਅਮੂਰ ਤੋਂ ਮੁਤਲਕ ਬੁਨਿਆਦੀ ਮਫਾਮਤ ਮੌਜੂਦ ਨਾ ਹੋਏਗੀ ਅਤੇ ਫਿਰ ਉਹਨਾਂ ਦੇ ਲਈ ਉਲਝਣਾਂ ਪੈਦਾ ਹੁੰਦੀਆਂ ਰਹਿਣਗੀਆਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਡੇ ਹਾਂ ਜਿਹੜੇ ਨਵੇਂ ਜੋੜੇ ਜਿਨ੍ਹਾਂ ਦੀ ਸ਼ਾਦੀ ਹੁੰਦੀ ਏ ਉਹ ਆਪਣੀਆਂ ਖਾਹਿਸ਼ਾਂ ਦੀ ਫੌਰੀ ਤਸਕੀਨ ਦੇ ਲਈ ਵਸਾਇਲ ਤੋਂ ਜ਼ਿਆਦਾ ਰਕਮ ਖਰਚ ਕਰਦੇ ਨਜ਼ਰ ਆਉਂਦੇ ਨੇ। ਇਹ ਜੋੜੇ ਜ਼ਿੰਦਗੀ ਦੀਆਂ ਤਮਾਮ ਅਸਾਇਸ਼ਾਂ ਹਾਸਿਲ ਕਰਨਾ ਚਾਹੁੰਦੇ ਨੇ ਅਤੇ ਪਿਛਲੀਆਂ ਨਸਲਾਂ 'ਚ ਸਬਰੋ ਤਹਮਲ ਦੀ ਜਿਹੜੀ ਆਦਤ ਪਾਈ ਜਾਂਦੀ ਸੀ ਉਹ ਵੀ ਘੱਟ ਹੁੰਦੀ ਜਾ ਰਹੀ ਏ। ਇਹਦੀ ਵਜ੍ਹਾ ਨਾਲ ਕਈ ਉਲਝਣਾਂ ਪੈਦਾ ਹੋ ਰਹੀਆਂ ਨੇ। ਲੱਗਦਾ ਹੈ ਕਿ ਨਵੇਂ ਲੋਕਾਂ ਨੂੰ ਮੁਸਤਕਬਿਲ 'ਤੇ ਭਰੋਸਾ ਨਹੀਂ ਰਿਹਾ ਜਾਂ ਫਿਰ ਉਹ ਭੁੱਲ ਜਾਂਦੇ ਨੇ ਕਿ ਸਾਡੇ ਵਰਗੇ ਗਰੀਬ ਮੁਲਕਾਂ 'ਚ ਅਸਾਇਸ਼ਾਂ 'ਤੇ ਦੂਰ ਦੀ ਗੱਲ ਏ, ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀ ਸਾਲੋ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਏ। ਸਾਥੀਓ, ਐਸੇ ਜੋੜਿਆਂ ਦੀ ਤਾਦਾਦ ਵੀ ਤੇਜ਼ੀ ਨਾਲ ਵੱਧ ਰਹੀ ਏ ਜਿਹੜੇ ਕਿ ਬੰਗਲਿਆਂ 'ਚ ਰਹਿਣਾ ਚਾਹੁੰਦੇ ਨੇ, ਕੀਮਤੀ ਗੱਡੀਆਂ 'ਚ ਸਵਾਰ ਹੋਣਾ ਚਾਹੁੰਦੇ ਨੇ ਅਤੇ ਆਪਣੇ ਕਾਰ 'ਚ ਮਹਿੰਗੇ ਮਹਿੰਗੇ ਡੈਕੋਰੇਸ਼ਨ ਪੀਸ ਰੱਖਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੀ ਇੱਜ਼ਤ ਅਤੇ ਵਕਾਰ ਨੂੰ ਬੁਲੰਦ ਕਰ ਸਕਣ। ਦੂਸਰੀਆਂ ਚੀਜ਼ਾਂ ਨੂੰ ਆਪਣੀ ਅਨਾ ਦੀ ਤਸਕੀਨ ਅਤੇ ਦੂਸਰਿਆਂ ਨੂੰ ਮੁਤਾਸਰ ਕਰਨ ਦੇ ਲਈ ਇਹਨਾਂ ਤਮਾਮ ਤਰ ਚੀਜ਼ਾਂ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਏ। ਉਹਨਾਂ ਦਾ ਇਹ ਖਿਆਲ ਹੁੰਦਾ ਏ ਕਿ ਜਦੋਂ ਤੱਕ ਉਹ ਕੀਮਤੀ ਅਸ਼ਿਆ ਹਾਸਿਲ ਨਹੀਂ ਕਰ ਲੈਣਗੇ ਉਹ ਦੂਸਰਿਆਂ ਦੀ ਨਜ਼ਰ 'ਚ ਹਕੀਰ ਹੋਣਗੇ, ਲਿਹਾਜ਼ਾ ਇਸ ਵਜ੍ਹਾ ਨਾਲ ਉਹ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨ ਦੀ ਪਾਗਲ ਦੌੜ 'ਚ ਸ਼ਰੀਕ ਹੋ ਜਾਂਦੇ ਨੇ ਅਤੇ ਆਪਣੇ ਵਸਾਇਲ ਤੋਂ ਵੱਧ ਕੇ ਖਰਚ ਕਰਦੇ ਨੇ ਅਤੇ ਫਿਰ ਗੈਰ ਅਸੂਦਾ ਖਾਹਿਸ਼ ਪੂਰੀ ਕਰਨ ਦੇ ਲਈ ਨਾ ਸਿਰਫ ਕਰਜ਼ ਹਾਸਿਲ ਕਰਦੇ ਨੇ ਬਲਕਿ ਕਦੀ ਕਦੀ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਵੀ ਇਸਤੇਮਾਲ ਕਰਨ ਲੱਗਦੇ ਨੇ, ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਰੋਜ਼ ਬਰੋਜ਼ ਉਲਝਣਾਂ ਅਤੇ ਪਰੇਸ਼ਾਨੀਆਂ ਦਾ ਸ਼ਿਕਾਰ ਹੁੰਦੀ ਚਲੀ ਜਾਂਦੀ ਏ। ਸਾਥੀਓ, ਇਸ ਕਿਸਮ ਦੇ ਲੋਕਾਂ ਦਾ ਅਸਲ ਮਸਲਾ ਨਫਸਿਆਤੀ ਹੁੰਦਾ ਹੈ। ਉਹ ਅੰਦਰੋਂ ਖੋਖਲੇ ਹੁੰਦੇ ਨੇ ਅਤੇ ਖੁਦ ਇਤਮਾਦੀ ਤੋਂ ਮਹਿਰੂਮ ਹੁੰਦੇ ਨੇ। ਉਹ ਇਹ ਸਮਝਦੇ ਨੇ ਕਿ ਦਾਖਲੀ ਮਹਿਰੂਮੀਆਂ ਦਾ ਮਦਾਵਾ ਖਾਰਜੀ ਚੀਜ਼ਾਂ ਜਮ੍ਹਾਂ ਕਰਨ ਨਾਲ ਹੋ ਸਕਦਾ ਹੈ, ਮਗਰ ਇਹ ਕੋਈ ਮਦਾਵਾ ਨਹੀਂ ਹੈ। ਅਤੇ ਫਿਰ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਜ਼ ਜੋੜੇ ਇਸ ਕਦਰ ਕੰਜੂਸ ਹੁੰਦੇ ਨੇ ਕਿ ਉਹ ਵਸਾਇਲ ਦੇ ਬਾਵਜੂਦ ਉਹ ਜਾਇਜ਼ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਹਿਚਕਚਾਉਂਦੇ ਰਹਿੰਦੇ ਨੇ। ਸ਼ਾਇਦ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਉਹਨਾਂ ਨੂੰ ਫੂੰਕ ਫੂੰਕ ਕੇ ਕਦਮ ਉਠਾਉਣ 'ਤੇ ਮਜਬੂਰ ਕਰਦੇ ਨੇ, ਫਿਰ ਉਹ ਜ਼ਿਆਦਾ ਹੀ ਖੌਫ ਜ਼ਦਾ ਹੋ ਜਾਂਦੇ ਨੇ। ਇਸ ਕਿਸਮ ਦੀ ਇਹਤਿਆਤ ਪਸੰਦੀਆਂ ਦੇ ਪਿੱਛੇ ਮਾਜ਼ੀ ਦੀਆਂ ਮਹਿਰੂਮੀਆਂ ਦੇ ਸਾਏ ਹੁੰਦੇ ਨੇ ਅਤੇ ਐਸੀਆਂ ਮਹਿਰੂਮੀਆਂ ਇਨਸਾਨ ਨੂੰ ਹਕੀਕੀ ਅੰਦੇਸ਼ਿਆਂ 'ਚ ਮੁਬਤਲਾ ਰੱਖਦੀਆਂ ਨੇ। ਐਸੇ ਇਨਸਾਨ ਆਉਣ ਵਾਲੇ ਕੱਲ੍ਹ ਦੇ ਬਾਰੇ 'ਚ ਸੋਚਦੇ ਰਹਿੰਦੇ ਨੇ ਅਤੇ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲੈਂਦੇ ਨੇ। ਸਾਥੀਓ, ਇਹ ਸੱਚ ਹੈ ਕਿ ਇਨਸਾਨ ਨੂੰ ਆਪਣੇ ਮੁਸਤਕਬਿਲ ਦੇ ਬਾਰੇ ਵੀ ਸੋਚਣਾ ਚਾਹੀਦਾ ਏ ਅਤੇ ਮਾਜ਼ੀ ਤੋਂ ਸਬਕ ਹਾਸਿਲ ਕਰ ਲੈਣਾ ਚਾਹੀਦਾ ਏ, ਲੇਕਿਨ ਇਹਦਾ ਇਹ ਹਰਗਿਜ਼ ਮਤਲਬ ਨਹੀਂ ਕਿ ਤੁਸੀਂ ਆਪਣੇ ਹਾਲ ਨੂੰ ਤਕਲੀਫ ਦੇ ਬਣਾ ਲਵੋ, ਬਲਕਿ ਆਪਣੇ ਮਾਜ਼ੀ ਤੋਂ ਸਬਕ ਸਿੱਖ ਕੇ ਤੁਸੀਂ ਆਪਣੀ ਆਇੰਦਾ ਜ਼ਿੰਦਗੀ ਨੂੰ ਅਤੇ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੋ ਉਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਨਾ ਸਿਰਫ ਤੁਸੀਂ ਖੁਦ ਵੀ ਬਲਕਿ ਤੁਹਾਡਾ ਖਾਨਦਾਨ ਵੀ ਇੱਕ ਅੱਛੀ ਅਤੇ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਸਕੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ 'ਚ ਸਿਰ ਉਠਾਉਣ ਵਾਲੇ ਮਾਲੀ ਝਗੜਿਆਂ 'ਚੋਂ ਅਕਸਰ ਦਾ ਤਾਲੁਕ ਇਸ ਗੱਲ ਨਾਲ ਵੀ ਹੁੰਦਾ ਹੈ ਕਿ ਮਾਲੀ ਅਮੂਰ ਕਿਹਦੇ ਇਖਤਿਆਰ 'ਚ ਹੋਣੇ ਚਾਹੀਦੇ ਨੇ। ਰਵਾਇਤੀ ਤੌਰ 'ਤੇ ਤਾਂ ਮਰਦ ਇਹ ਇਖਤਿਆਰ ਆਪਣੇ ਕੋਲ ਰੱਖਦੇ ਨੇ, ਲੇਕਿਨ ਬਾਜ਼ ਬੀਵੀਆਂ ਅਖਰਾਜਾਤ ਦੀ ਮਨਸੂਬਾਬੰਦੀ ਬਿਹਤਰ ਤੌਰ ਨਾਲ ਕਰ ਸਕਦੀਆਂ ਨੇ। ਬਹਰਹਾਲ, ਖਾਨਦਾਨੀ ਅਕਾਊਂਟਸ ਦਾ ਮਸਲਾ ਮਹਾਰਤ ਜਾਂ ਰਜ਼ਾਮੰਦੀ ਦੇ ਅਹਿਸਾਸ 'ਚ ਤੈਅ ਨਹੀਂ ਪਾਉਂਦਾ। ਮਰਦ ਚਾਹੁੰਦੇ ਨੇ ਕਿ ਮਾਲੀ ਇਖਤਿਆਰਾਤ ਉਹਨਾਂ ਦੇ ਕੋਲ ਰਹਿਣ, ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਬਾਲਾਦਸਤੀ ਕਾਇਮ ਕਰਨ 'ਚ ਮਦਦ ਮਿਲਦੀ ਏ। ਪਰ ਸਾਥੀਓ, ਯਾਦ ਰੱਖੋ ਕਿ ਮਾਲੀ ਇਖਤਿਆਰਾਤ ਚਾਹੇ ਮੀਆਂ ਦੇ ਕੋਲ ਹੋਣ ਜਾਂ ਬੀਵੀ ਦੇ ਕੋਲ, ਦੋਨਾਂ ਨੂੰ ਮਿਆਨਾ ਰਵੀ ਇਖਤਿਆਰ ਕਰਨੀ ਚਾਹੀਦੀ ਏ। ਆਪਣੀ ਤੇ ਆਪਣੇ ਸਾਥੀ ਦੀਆਂ ਜ਼ਰੂਰਤਾਂ ਸਾਹਮਣੇ ਰੱਖ ਕੇ ਆਪਣੇ ਵਸਾਇਲ ਦੇ ਮੁਤਾਬਿਕ ਉਹਨਾਂ ਨੂੰ ਪੂਰਾ ਕਰੋ। ਇਹ ਅਸੂਲ ਨਾ ਬਣਾਓ ਕਿ ਮਾਲੀ ਇਖਤਿਆਰ ਸਿਰਫ ਮੀਆਂ ਦੇ ਕੋਲ ਰਹਿਣਾ ਚਾਹੀਦਾ ਹੈ ਜਾਂ ਕਿ ਬੀਵੀ ਦੇ ਕੋਲ। ਇਹ ਇਖਤਿਆਰ ਦੋਨਾਂ 'ਚੋਂ ਉਹਦੇ ਕੋਲ ਹੋਣਾ ਚਾਹੀਦਾ ਹੈ ਜਿਹੜਾ ਮਜ਼ਾਜ ਜਾਂ ਤਰਬੀਅਤ ਦੇ ਲਿਹਾਜ਼ ਨਾਲ ਇਸ ਕਿਸਮ ਦੇ ਇਖਤਿਆਰ ਨੂੰ ਇਸਤੇਮਾਲ ਕਰਨ ਦੇ ਲਈ ਜ਼ਿਆਦਾ ਬਿਹਤਰ ਹੈ। ਸਾਥੀਓ, ਆਖਿਰ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਦੱਸਦੀ ਹੈ ਕਿ ਰੁਪਏ ਪੈਸੇ ਜਾਂ ਕਿਸੇ ਹੋਰ ਮਲਕੀਅਤ ਤੋਂ ਬਿਹਤਰ ਮਿਰਾਸ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਸਿਹਤਮੰਦ ਬਦਨ ਅਤੇ ਤੰਦਰੁਸਤ ਜ਼ਿਹਨ ਹੈ। ਜਿਹੜੇ ਲੋਕ ਇਹ ਸਮਝ ਗਏ ਨੇ ਕਿ ਜ਼ਿੰਦਗੀ ਦੀ ਹਕੀਕੀ ਕਾਮਯਾਬੀ ਦਾ ਇਨਸਾਰ ਕਿਸ ਚੀਜ਼ 'ਤੇ ਵੇ, ਉਹਨਾਂ ਦੀ ਸੋਚ ਬਹੁਤ ਅੱਗੇ ਵੇ ਅਤੇ ਆਪਣੇ ਕਾਰ ਦੇ ਲਈ ਜ਼ਿੰਦਗੀ ਦੀ ਬਿਹਤਰੀਨ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਗੇ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਥੇ ਖੁਦਾਵੰਦ ਦੀ ਆਦਮਾ ਵੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਰੁਪਏ ਪੈਸੇ ਨੂੰ ਆਪਣੀ ਮਲਕੀਅਤ ਨਹੀਂ ਸਮਝਣਾ ਚਾਹੀਦਾ, ਕਿਉਂਕਿ ਰੁਪਿਆ ਪੈਸਾ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਖੁਦਾਵੰਦ ਨੇ ਜਿਹੜੀ ਸਿਹਤ ਜੈਸੀ ਨਿਮਤ ਸਾਨੂੰ ਦਿੱਤੀ ਹੈ, ਸਾਨੂੰ ਉਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਅੱਛੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਖੁਦਾਵੰਦ ਦੀ ਤਰਫੋਂ ਸਾਨੂੰ ਮਿਲੇ ਨੇ। ਅਗਰ ਅਸੀਂ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਾਂਗੇ, ਉਹਨਾਂ ਨੂੰ ਪਾਕ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ ਸਿਖਾਵਾਂਗੇ, ਅਤੇ ਫਿਰ ਯਕੀਨਨ ਨਾ ਸਿਰਫ ਅਸੀਂ ਇਸ ਦੁਨੀਆਂ 'ਚ ਹੀ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਾਂਗੇ, ਬਲਕਿ ਖੁਦਾਵੰਦ ਦੀ ਨਜ਼ਰ 'ਚ ਵੀ ਮਕਬੂਲ ਠਹਿਰਾਂਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਯਕੀਨਨ ਪਸੰਦ ਆਈਆਂ ਹੋਣਗੀਆਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਇਮਾਨ ਦੀ ਮਜ਼ਬੂਤੀ ਅਤੇ ਇਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਦੇ ਹਾਂ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਵੰਦ ਦਾ ਕਲਾਮ ਸਾਨੂੰ ਦੌਲਤ ਦੇ ਬਾਰੇ ਕੀ ਤਾਲੀਮ ਦਿੰਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਦੌਲਤ, ਰੁਪਏ, ਪੈਸਾ, ਜਿਹਨੂੰ ਇਨਸਾਨੀ ਜ਼ਰੂਰਤ ਵੀ ਸਮਝਿਆ ਜਾਂਦਾ ਹੈ, ਇਹਦੇ ਬਾਰੇ ਸਾਨੂੰ ਖੁਦਾਵੰਦ ਦਾ ਕਲਾਮ ਕੀ ਤਾਲੀਮ ਦਿੰਦਾ ਹੈ। ਆਓ ਸਾਥੀਓ, ਅਸੀਂ ਆਪਣੇ ਇਮਾਨ ਦੀ ਮਜ਼ਬੂਤੀ ਅਤੇ ਇਮਾਨ ਦੀ ਤਰੱਕੀ ਲਈ ਮਤੀ ਰਸੂਲ ਦੀ ਅੰਜੀਲ ਦੇ 6 ਬਾਬ ਦੀ 24ਵੀਂ ਐਤ ਪੜ੍ਹੀਏ ਅਤੇ ਜਾਣੀਏ ਕਿ ਇਸ ਹਵਾਲੇ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸੋ ਖੁਦਾਵੰਦ ਦੇ ਕਲਾਮ ਵਿੱਚ ਲਿਖਿਆ ਹੋਇਆ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਅਦਾਵਤ ਰੱਖੇਗਾ ਅਤੇ ਦੂਜੇ ਨਾਲ ਮੁਹੱਬਤ, ਇੱਕ ਦੇ ਨਾਲ ਮਿਲਿਆ ਰਹੇਗਾ ਅਤੇ ਦੂਸਰੇ ਨੂੰ ਨਾਚੀਜ਼ ਜਾਣੇਗਾ। ਤੁਸੀਂ ਖੁਦਾ ਅਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਪਾਕ ਕਲਾਮ ਦੇ ਪੜ੍ਹੇ ਅਤੇ ਸੁਣ ਜਾਣ 'ਤੇ ਖੁਦਾਵੰਦ ਦੀ ਬਰਕਤ ਹੋਏ, ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਦੋ ਮਾਲਕਾਂ ਦਾ ਜ਼ਿਕਰ ਪਾਉਂਦੇ ਹਾਂ। ਬਾਈਬਲ ਮੁਕੱਦਸ ਦਾ ਆਹ ਹਵਾਲਾ ਸਾਨੂੰ ਚੁਣਾਵ ਦਾ ਮੌਕਾ ਫਰਾਹਮ ਕਰਦਾ ਹੈ, ਸਾਡੇ ਸਾਹਮਣੇ ਦੋ ਰਸਤੇ ਪੇਸ਼ ਕਰਦਾ ਹੈ। ਫੈਸਲਾ ਐਸਾ ਕਰਨਾ ਕਿ ਆਇਆ ਅਸਾਂ ਕਿਹਦੀ ਖਿਦਮਤ ਕਰਨੀ ਹੈ, ਕਿ ਚੁਣਾਵ ਕਰਨਾ ਹੈ, ਕਿਹੜੇ ਰਸਤੇ ਨੂੰ ਚੁਣਨਾ ਹੈ। ਸਾਥੀਓ, ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਸਾਥੀਓ, ਆ ਦੋ ਮਾਲਕ ਕਿਹੜੇ ਨੇ? ਯਿਸੂ ਮਸੀਹ ਆਪਣੇ ਕਲਾਮ ਵਿੱਚ ਫਰਮਾਉਂਦੇ ਨੇ ਕਿ ਤੁਸੀਂ ਖੁਦਾ ਅਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਸੋ ਖੁਦਾਵੰਦ ਯਿਸੂ ਮਸੀਹ ਸਾਨੂੰ ਆ ਦੱਸਦੇ ਨੇ ਕਿ ਤੁਹਾਡੇ ਸਾਹਮਣੇ ਦੋ ਮਾਲਕ ਪਾਏ ਜਾਂਦੇ ਨੇ, ਇੱਕ ਖੁਦਾ ਹੈ ਅਤੇ ਦੂਜੀ ਦੌਲਤ। ਯਿਸੂ ਮਸੀਹ ਨੇ ਫਰਮਾਇਆ ਕਿ ਕੋਈ ਵੀ ਸ਼ਖਸ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਅਦਾਵਤ ਰੱਖੇਗਾ ਅਤੇ ਦੂਜੇ ਨਾਲ ਮੁਹੱਬਤ, ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਨਾਚੀਜ਼ ਜਾਣੇਗਾ। ਅਤੇ ਸਾਥੀਓ, ਇਹ ਗੱਲ ਸੱਚ ਹੈ ਕਿ ਜਦੋਂ ਅਸੀਂ ਖੁਦਾ ਦੀ ਔਰ ਫਿਰ ਦੌਲਤ ਦੋਵਾਂ ਦੀ ਖਿਦਮਤ ਕਰਨੇ ਹਾਂ, ਉਸ ਵੇਲੇ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨੇ ਹਾਂ। ਜਦਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੂੰ ਉਹਨਾਂ ਲੋਕਾਂ ਤੋਂ ਨਫ਼ਰਤ ਹੈ ਜਿਹੜੇ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਨੇ। ਦੋ ਤਰ੍ਹਾਂ ਦੀ ਜ਼ਿੰਦਗੀ ਖੁਦਾ ਨੂੰ ਪਸੰਦ ਨਹੀਂ ਆਉਂਦੀ। ਸਾਥੀਓ, ਅਗਰ ਮੈਂ ਖੁਦਾ ਦੀ ਵੀ ਇਬਾਦਤ ਕਰਨਾ ਵਾਂ ਤੇ ਦੌਲਤ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅਵਲ ਦਰਜਾ ਦੇਣਾ ਵਾ, ਇਹਦਾ ਮਤਲਬ ਹੈ ਕਿ ਮੈਂ ਫਿਰ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਾਂ ਦੇਵਾਂ। ਸਾਥੀਓ, ਆ ਗੱਲ ਯਾਦ ਰੱਖੋ ਕਿ ਦੌਲਤ ਬਜ਼ਾਤੇ ਖੁਦ ਕੋਈ ਗੁਨਾਹ ਨਹੀਂ ਹੈ, ਇਹਨੂੰ ਬੁਰਾਈ ਦੀ ਜੜ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਆ ਵੀ ਖੁਦਾ ਦੀ ਇੱਕ ਬਰਕਤ ਹੈ ਜਿਹੜੀ ਕਿ ਖੁਦਾ ਇਨਸਾਨ ਨੂੰ ਦਿੰਦਾ ਹੈ। ਪਰ ਸਾਥੀਓ, ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦੇਣ ਦੀ ਬਜਾਏ ਦੌਲਤ ਨੂੰ ਅਵਲ ਦਰਜਾ ਦਿੰਦਾ ਹੈ, ਜਦੋਂ ਇਨਸਾਨ ਖੁਦਾ ਦੇ ਪਿੱਛੇ ਜਾਣ ਦੇ ਬਜਾਏ ਦੌਲਤ ਦੇ ਪਿੱਛੇ ਭੱਜਦਾ ਹੈ, ਜਦੋਂ ਇਨਸਾਨ ਦੌਲਤ ਨੂੰ ਹੀ ਆਪਣਾ ਸਭ ਕੁਝ ਮੰਨ ਲੈਂਦਾ ਹੈ, ਜਦੋਂ ਇਨਸਾਨ ਖੁਦਾ ਨੂੰ ਛੱਡ ਕੇ ਉਹਦੀ ਇਬਾਦਤ ਨੂੰ ਛੱਡ ਕੇ ਰੁਪਏ ਪੈਸੇ ਦੇ ਪਿੱਛੇ ਭੱਜਦਾ ਹੈ, ਦੌਲਤ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦਾ ਹੈ, ਉਸ ਵੇਲੇ ਅਸੀਂ ਵੇਖਦੇ ਕਿ ਦੌਲਤ ਉਹਦੇ ਲਈ ਨਾ ਸਿਰਫ ਖੁਦਾ ਬਣ ਜਾਂਦੀ ਹੈ ਬਲਕਿ ਉਹ ਜ਼ਿੰਦਾ ਖੁਦਾ ਤੋਂ ਵੀ ਦੂਰ ਚਲਾ ਜਾਂਦਾ ਹੈ। ਸਾਥੀਓ, ਅਗਰ ਅਸੀਂ ਹਜ਼ਰਤ ਇਬਰਾਹਿਮ ਦੀ ਜ਼ਿੰਦਗੀ ਨੂੰ, ਹਜ਼ਰਤ ਦਾਊਦ ਦੀ ਜ਼ਿੰਦਗੀ ਨੂੰ, ਹਜ਼ਰਤ ਯੂਸਫ ਦੀ ਜ਼ਿੰਦਗੀ ਨੂੰ, ਹਜ਼ਰਤ ਸੁਲੇਮਾਨ ਦੀ ਜ਼ਿੰਦਗੀ ਨੂੰ, ਔਰ ਫਿਰ ਹਜ਼ਰਤ ਦਾਨੀਏਲ ਔਰ ਦੂਜੇ ਨਬੀ ਜਿਹੜੇ ਕਿ ਇਸ ਦੁਨੀਆਂ ਵਿੱਚ ਆਏ, ਅਸੀਂ ਵੇਖਦੇ ਕਿ ਜਦੋਂ ਇਹਨਾਂ ਦੀ ਜ਼ਿੰਦਗੀਆਂ ਦਾ ਮੁਤਾਲਾ ਕੀਤਾ ਜਾਂਦਾ ਹੈ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਨੇ ਇਹਨਾਂ ਨੂੰ ਬੜੀ ਬਰਕਤ ਦਿੱਤੀ ਹੋਈ ਸੀ। ਖੁਦਾਵੰਦ ਕਲਾਮ ਫਰਮਾਉਂਦਾ ਕਿ ਖੁਦਾਵੰਦ ਨੇ ਇਹਨਾਂ ਨੂੰ ਬਹੁਤ ਸਾਰੀ ਦੌਲਤ ਦੇ ਨਾਲ ਨਵਾਜ਼ਿਆ ਹੋਇਆ ਸੀ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਹਜ਼ਰਤ ਅਯੂਬ ਦੇ ਬਾਰੇ ਵੀ ਪੜ੍ਹਦੇ ਹਾਂ ਕਿ ਉਹਦੇ ਕੋਲ ਖੁਦਾ ਦਾ ਦਿੱਤਾ ਹੋਇਆ ਸਭ ਕੁਝ ਸੀ, ਪਰ ਅਸੀਂ ਵੇਖਦੇ ਹਾਂ ਕਿ ਇਹਨਾਂ ਖੁਦਾ ਦੇ ਖਾਦਮਾਂ ਨੇ, ਖੁਦਾ ਦੇ ਬੰਦਿਆਂ ਨੇ ਦੌਲਤ ਨੂੰ ਪਾਉਣ ਦੇ ਬਾਵਜੂਦ ਖੁਦਾ ਨੂੰ ਨਾ ਠੁਕਰਾਇਆ, ਖੁਦਾ ਨੂੰ ਆ ਨਾ ਭੁੱਲੇ, ਬਲਕਿ ਇਹਨਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦਿੱਤਾ, ਜਿਹਦੀ ਵਜ੍ਹਾ ਤੋਂ ਖੁਦਾਵੰਦ ਨੇ ਇਹਨਾਂ ਨੂੰ ਬੜੀ ਬਰਕਤ ਦਿੱਤੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਸੁਲੇਮਾਨ ਦੇ ਬਾਰੇ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਉਹਨੂੰ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ ਮੇਰੇ ਕੋਲੋਂ, ਜੋ ਕੁਝ ਤੂੰ ਮੇਰੇ ਕੋਲ ਮੰਗੇਗਾ ਮੈਂ ਤੈਨੂੰ ਦੇਵਾਂਗਾ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸਲਾਤੀਨ ਦੀ ਪਹਿਲੀ ਕਿਤਾਬ ਦੇ ਤੀਜੇ ਬਾਬ ਦੀ ਪੰਜਵੀਂ ਆਇਤ ਨੂੰ ਪੜ੍ਹੀਏ ਤਾਂ ਇੱਥੇ ਲਿਖਿਆ ਹੋਇਆ ਕਿ ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਖੁਆਬ ਵਿੱਚ ਵਿਖਾਈ ਦਿੱਤਾ ਤੇ ਖੁਦਾ ਨੇ ਕਿਹਾ ਕਿ ਮੰਗ ਮੈਂ ਤੈਨੂੰ ਕੀ ਦੇਵਾਂ। ਸਾਥੀਓ, ਅਸੀਂ ਸਲਾਤੀਨ ਦੀ ਪਹਿਲੀ ਕਿਤਾਬ ਦੇ ਤੀਜੇ ਬਾਬ ਦੀ ਨੌਵੀਂ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਸੁਲੇਮਾਨ ਨਬੀ ਨੇ ਖੁਦਾਵੰਦ ਨੂੰ ਕਿਹਾ ਕਿ ਖੁਦਾਵੰਦ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਇਨਸਾਫ਼ ਕਰਨ ਦੇ ਲਈ ਸਮਝਣ ਵਾਲਾ ਦਿਲ ਅਨਾਇਤ ਕਰ, ਤਾਂ ਕਿ ਮੈਂ ਬੁਰੇ ਨੂੰ ਅਤੇ ਅੱਛੇ ਨੂੰ ਜਾਣ ਸਕਾਂ, ਪਹਿਚਾਣ ਸਕਾਂ, ਕਿਉਂਕਿ ਤੇਰੀ ਇਸ ਵੱਡੀ ਕੌਮ ਦਾ ਇਨਸਾਫ਼ ਕੌਣ ਕਰ ਸਕਦਾ ਹੈ। ਆ ਗੱਲ ਖੁਦਾ ਨੂੰ ਪਸੰਦ ਆਈ ਕਿ ਸੁਲੇਮਾਨ ਨੇ ਆਹ ਚੀਜ਼ ਮੰਗੀ ਹੈ। ਸਾਥੀਓ, ਅਸੀਂ ਮਜ਼ੀਦ ਖੁਦਾਵੰਦ ਕਲਾਮ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੁਲੇਮਾਨ ਨੂੰ ਕਿਹਾ ਕਿ ਤੂੰ ਆਹ ਚੀਜ਼ ਮੰਗੀ ਹੈ ਅਤੇ ਤੂੰ ਆਪਣੇ ਲਈ ਲੰਬੀ ਉਮਰ ਦੀ ਦਰਖਾਸਤ ਨਹੀਂ ਕੀਤੀ ਅਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ ਹੈ ਅਤੇ ਨਾ ਤੂੰ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ ਹੈ, ਬਲਕਿ ਇਨਸਾਫ਼ ਪਸੰਦੀ ਦੇ ਲਈ ਤੂੰ ਮੇਰੇ ਕੋਲੋਂ ਅਕਲਮੰਦੀ ਦੀ ਦਰਖਾਸਤ ਕੀਤੀ ਹੈ। ਸੋ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਿਕ ਤੈਨੂੰ ਦੇਵਾਂਗਾ, ਮੈਂ ਤੈਨੂੰ ਇੱਕ ਅਕਲ ਅਤੇ ਸਮਝਣ ਵਾਲਾ ਦਿਲ ਦੇਵਾਂਗਾ। ਔਰ ਫਿਰ ਸਾਥੀਓ, ਖੁਦਾਵੰਦ ਨੇ ਇਹ ਵੀ ਫਰਮਾਇਆ ਆਪਣੇ ਬੰਦਿਆਂ ਨੂੰ, ਮੈਂ ਤੈਨੂੰ ਹੋਰ ਕੁਝ ਵੀ ਦੇਵਾਂਗਾ ਜੋ ਤੂੰ ਨਹੀਂ ਮੰਗਿਆ, ਯਾਨੀ ਦੌਲਤ ਅਤੇ ਇੱਜ਼ਤ, ਤਾਂ ਕਿ ਬਾਦਸ਼ਾਹਾਂ ਵਿੱਚ ਤੇਰੀ ਉਮਰ ਵਿੱਚ ਕੋਈ ਵੀ ਤੇਰੇ ਵਰਗਾ ਨਾ ਹੋਏ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੁਲੇਮਾਨ ਨਬੀ ਨੂੰ ਬਰਕਤ ਅਤੇ ਬਰਕਤ ਦਿੱਤੀ। ਜਦੋਂ ਉਹਦੇ ਕੋਲੋਂ ਪੁੱਛਿਆ ਗਿਆ ਕਿ ਉਹ ਕੀ ਚਾਹੁੰਦਾ ਹੈ, ਉਹਦੀ ਕੀ ਦਰਖਾਸਤ ਹੈ, ਅਸੀਂ ਵੇਖਦੇ ਕਿ ਉਸ ਵੇਲੇ ਉਹਨੇ ਖੁਦਾ ਨੂੰ ਕਿਹਾ ਕਿ ਖੁਦਾਵੰਦ ਤੂੰ ਮੈਨੂੰ ਹਿਕਮਤ ਅਤੇ ਦਿਨਾਈ ਅਤਾ ਫਰਮਾ, ਤਾਂ ਕਿ ਮੈਂ ਅੱਛੇ ਅਤੇ ਬੁਰੇ ਨੂੰ ਸਮਝ ਸਕਾਂ, ਜਾਣ ਸਕਾਂ। ਸਾਥੀਓ, ਜਦੋਂ ਖੁਦਾ ਨੇ ਵੇਖਿਆ ਕਿ ਇਹਨੇ ਹਿਕਮਤ ਅਤੇ ਦਿਨਾਈ ਮੇਰੇ ਕੋਲ ਮੰਗੀ ਹੈ, ਉਸ ਵੇਲੇ ਖੁਦਾਵੰਦ ਦੇ ਤੋਂ ਖੁਸ਼ ਹੋਇਆ ਅਤੇ ਖੁਦਾਵੰਦ ਨੇ ਫਰਮਾਇਆ ਕਿ ਜੋ ਕੁਝ ਤੂੰ ਮੇਰੇ ਕੋਲ ਨਹੀਂ ਮੰਗਿਆ ਮੈਂ ਤੈਨੂੰ ਉਹ ਵੀ ਦੇਵਾਂਗਾ, ਯਾਨੀ ਕਿ ਦੌਲਤ ਅਤੇ ਇੱਜ਼ਤ। ਸੋ ਖੁਦਾ ਨੇ ਨਾ ਸਿਰਫ ਆਪਣੇ ਬੰਦਾ ਨੂੰ ਹਿਕਮਤ ਅਤੇ ਦਿਨਾਈ ਦੇ ਨਾਲ ਮਾਮੂਰ ਕੀਤਾ, ਬਲਕਿ ਅਸੀਂ ਵੇਖਦੇ ਕਿ ਖੁਦਾ ਨੇ ਉਹਨੂੰ ਦੌਲਤ ਅਤੇ ਇੱਜ਼ਤ ਵੀ ਅਤਾ ਫਰਮਾਈ। ਸੋ ਸਾਥੀਓ, ਆ ਸਾਰੀਆਂ ਗੱਲਾਂ ਸਾਨੂੰ ਆਹ ਗੱਲ ਸਿਖਾਉਂਦਿਆਂ ਨੇ ਕਿ ਜਦੋਂ ਅਸੀਂ ਖੁਦਾ ਨਾਲ ਆਪਣਾ ਦਿਲ ਲਗਾ ਲੈਂਦੇ ਹਾਂ, ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦਿੰਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਹਰ ਉਹ ਸ਼ੈ ਦਿੰਦਾ ਹੈ ਜਿਹਦੀ ਸਾਨੂੰ ਜ਼ਰੂਰਤ ਹੁੰਦੀ ਹੈ। ਸਾਥੀਓ, ਸੋਚੋ ਕਿ ਅਗਰ ਅੱਜ ਖੁਦਾਵੰਦ ਇਸ ਮਸੀਹ ਤੁਹਾਡੇ ਕੋਲ ਆਏ ਅਤੇ ਖੁਦਾਵੰਦ ਤੁਹਾਨੂੰ ਆ ਕਹੇ ਕਿ ਮੰਗ ਮੈਂ ਤੈਨੂੰ ਕੀ ਦੇਵਾਂ, ਉਸ ਵੇਲੇ ਤੁਸੀਂ ਖੁਦਾਵੰਦ ਕੋਲੋਂ ਕੀ ਮੰਗੋਗੇ? ਕਿ ਤੁਸੀਂ ਫੌਰਨ ਖੁਦਾ ਨੂੰ ਆ ਕਹੋਗੇ ਕਿ ਖੁਦਾਵੰਦ ਤੂੰ ਮੈਨੂੰ ਬਹੁਤ ਸਾਰੀ ਦੌਲਤ ਅਤਾ ਫਰਮਾ, ਮੈਨੂੰ ਬਹੁਤ ਸਾਰੇ ਰੁਪਏ ਪੈਸੇ ਦੇ ਦੇ, ਜਾਂ ਫਿਰ ਕੀ ਤੁਸੀਂ ਕੋਈ ਹੋਰ ਦੁਨੀਆ ਵੀ ਸ਼ਾਇਦ ਖੁਦਾ ਕੋਲ ਮੰਗੋਗੇ? ਸਾਥੀਓ, ਜਿਹੜੀ ਸ਼ੈ ਅਸੀਂ ਖੁਦਾ ਕੋਲ ਮੰਗਦੇ ਹਾਂ, ਉਹ ਇਸ ਗੱਲ ਨੂੰ ਜ਼ਾਹਿਰ ਕਰਦੀ ਏ ਕਿ ਉਹ ਚੀਜ਼ ਸਾਡੀ ਜ਼ਿੰਦਗੀ ਵਿੱਚ ਕਿੰਨੀ ਕਦਰ ਰੱਖਦੀ ਏ। ਸਾਥੀਓ, ਯਕੀਨਨ ਖੁਦਾਵੰਦ ਕੋਲੋਂ ਖੁਸ਼ਹਾਲੀ ਮੰਗਣਾ, ਰੁਪਏ ਪੈਸਾ ਮੰਗਣਾ ਕੋਈ ਗੁਨਾਹ ਨਹੀਂ ਹੈ। ਪਰ ਸਾਥੀਓ, ਖੁਦਾਵੰਦ ਜਿਹੜੀ ਗੱਲ ਸਾਨੂੰ ਅੱਜ ਸਿਖਾਉਣਾ ਚਾਹੁੰਦਾ ਹੈ, ਉਹ ਹੈ ਕਿ ਜਦੋਂ ਖੁਦਾਵੰਦ ਸਾਨੂੰ ਖੁਸ਼ਹਾਲ ਕਰਦਾ ਹੈ, ਜਦੋਂ ਖੁਦਾਵੰਦ ਸਾਨੂੰ ਮਾਲਾਮਾਲ ਕਰਦਾ ਹੈ, ਉਸ ਵੇਲੇ ਅਸੀਂ ਕਦੇ ਵੀ ਖੁਦਾ ਨੂੰ ਨਾ ਭੁੱਲ ਜਾਈਏ, ਜਿਹੜਾ ਕਿ ਹਰ ਸ਼ੈ ਦਾ ਖਾਲਿਕ ਅਤੇ ਮਾਲਿਕ ਹੈ, ਜਿਹਨੇ ਕਿ ਸਾਨੂੰ ਸਭ ਕੁਝ ਦਿੱਤਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਵਿੱਚ ਇਸਤਿਸਨਾ ਦੀ ਕਿਤਾਬ ਦੇ 8ਵੇਂ ਬਾਬ ਦੀ 17ਵੀਂ ਅਤੇ 18ਵੀਂ ਆਇਤ ਪੜ੍ਹੀਏ, ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਇੰਜ ਨਾ ਹੋਏ ਕਿ ਤੂੰ ਆਪਣੇ ਦਿਲ ਵਿੱਚ ਕਹਿਣ ਲੱਗੇ ਕਿ ਮੇਰੀ ਹੀ ਤਾਕਤ ਤੇ ਮੇਰੇ ਹੱਥ ਦੇ ਜ਼ੋਰ ਨਾਲ ਹੀ ਮੈਨੂੰ ਆ ਦੌਲਤ ਨਸੀਬ ਹੋਈ ਏ, ਬਲਕਿ ਤੂੰ ਖੁਦਾਵੰਦ ਆਪਣੇ ਖੁਦਾ ਨੂੰ ਯਾਦ ਰੱਖੀਂ, ਕਿਉਂਕਿ ਉਹੀ ਤੈਨੂੰ ਦੌਲਤ ਹਾਸਲ ਕਰਨ ਦੀ ਕੁਵਤ ਇਸ ਲਈ ਦਿੰਦਾ ਹੈ ਤਾਂ ਕਿ ਉਸ ਅਹਿਦ ਨੂੰ ਜਿਹਦੀ ਕਸਮ ਉਹਨੇ ਤੇਰੇ ਬਾਪ ਦਾਦਾ ਦੇ ਨਾਲ ਖਾਈ ਸੀ ਕਾਇਮ ਰੱਖੇ, ਜਿਵੇਂ ਅੱਜ ਦੇ ਦਿਨ ਜ਼ਾਹਿਰ ਏ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਹੀ ਸਾਨੂੰ ਹਿੰਮਤ ਤਾਕਤ ਦਿੰਦਾ ਹੈ, ਸਾਡੇ ਹੱਥਾਂ ਵਿੱਚ ਬਰਕਤ ਬਖਸ਼ਦਾ ਹੈ ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਵਿੱਚ ਦੌਲਤ ਪਾ ਸਕੀਏ। ਤੇ ਜਦੋਂ ਖੁਦਾਵੰਦ ਸਾਨੂੰ ਖੁਸ਼ਹਾਲ ਕਰਦਾ ਹੈ, ਜਦੋਂ ਖੁਦਾਵੰਦ ਸਾਨੂੰ ਕਿਸੇ ਵੀ ਸ਼ਾਇਦ ਦੀ ਕਮੀ ਨਹੀਂ ਹੋਣ ਦਿੰਦਾ, ਉਸ ਵੇਲੇ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਖੁਦਾਵੰਦ ਹੀ ਹੈ ਜਿਹੜਾ ਕਿ ਸਾਨੂੰ ਸਭ ਕੁਝ ਦਿੰਦਾ ਹੈ। ਇਸ ਲਈ ਅਸੀਂ ਹਮੇਸ਼ਾ ਖੁਦਾ ਦੇ ਨਾਮ ਨੂੰ ਹੀ ਇੱਜ਼ਤ ਜਲਾਲ ਦੇਈਏ ਤੇ ਉਹਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰੀਏ। ਸੋ ਸਾਥੀਓ, ਅਸੀਂ ਖੁਦਾਵੰਦ ਆਪਣੇ ਖੁਦਾ ਦਾ ਚਨਾਉ ਕਰੀਏ, ਇਸ ਗੱਲ ਦਾ ਫੈਸਲਾ ਕਰੀਏ ਕਿ ਅਸਾਂ ਜ਼ਿੰਦਾ ਖੁਦਾ ਦੀ ਹੀ ਇਬਾਦਤ ਕਰਨੀ ਹੈ, ਜਿਹਨੇ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਅਸੀਂ ਉਹਦੇ ਨਾਮ ਨੂੰ ਹੀ ਇੱਜ਼ਤ ਤੇ ਜਲਾਲ ਦਈਏ ਤੇ ਕਦੀ ਵੀ ਅਸੀਂ ਇਸ ਗੱਲ ਨੂੰ ਨਾ ਭੁੱਲੀਏ ਕਿ ਉਹੀ ਸਾਡਾ ਖੁਦਾਵੰਦ ਖੁਦਾ ਏ, ਉਹੀ ਸਾਡਾ ਖਾਲਿਕ ਤੇ ਮਾਲਿਕ ਏ। ਤੇ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗੇ ਦੇ ਸਫ਼ਾ ਨੰਬਰ 376 ਵਿੱਚ ਇਹ ਗੱਲ ਲਿਖਦੀ ਹੈ ਕਿ ਕੋਈ ਸ਼ਖਸ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਅਸੀਂ ਦੋ ਦਿਲ ਦੇ ਨਾਲ ਖੁਦਾ ਦੀ ਖਿਦਮਤ ਨਹੀਂ ਕਰ ਸਕਦੇ। ਦੁਨੀਆਵੀ ਪਾਲਿਸੀ ਤੇ ਰਾਸਤਬਾਜ਼ੀ ਤੇ ਪਾਕੀਜ਼ਾ ਅਸੂਲ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾ ਸਕਦੇ। ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਵਾਈਟ ਵੀ ਫਰਮਾਉਂਦੀ ਹੈ ਕਿ ਉਹ ਸਾਰੇ ਲੋਕ ਜਿਹੜੇ ਖੁਦਾ ਦੀ ਖਿਦਮਤ ਦਾ ਇੰਤਖਾਬ ਕਰਦੇ ਨੇ, ਖੁਦਾ ਉਹਨਾਂ ਸਾਰਿਆਂ ਦੀ ਫਿਕਰ ਕਰਦਾ ਹੈ। ਸੋ ਸਾਥੀਓ, ਗੱਲ ਸੱਚ ਹੈ ਕਿ ਜਿਹੜੇ ਲੋਕ ਖੁਦਾ ਦੀ ਖਿਦਮਤ ਦਾ ਇੰਤਖਾਬ ਕਰਦੇ ਨੇ, ਚਨਾਵ ਕਰਦੇ ਨੇ, ਫੈਸਲਾ ਕਰਦੇ ਨੇ, ਖੁਦਾਵੰਦ ਉਹਨਾਂ ਦੀ ਫਿਕਰਾਂ ਨੂੰ ਆਪਣੇ ਉੱਤੇ ਲੈ ਲੈਂਦਾ ਹੈ, ਖੁਦਾਵੰਦ ਉਹਨਾਂ ਦੀ ਜ਼ਰੂਰੀਅਤ ਜ਼ਿੰਦਗੀ ਨੂੰ ਖੁਦ ਪੂਰਾ ਕਰਦਾ ਹੈ। ਸਾਥੀਓ, ਖੁਦਾਵੰਦ ਨੇ ਖੁਦ ਫਰਮਾਇਆ ਹੈ ਕਿ ਤੁਸੀਂ ਆਪਣੀ ਜਾਨ ਦੀ ਫਿਕਰ ਨਾ ਕਰੋ ਕਿ ਕੀ ਅਸੀਂ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ। ਸਾਥੀਓ, ਖੁਦਾਵੰਦ ਨੇ ਇਸ ਤਰ੍ਹਾਂ ਦਾ ਕਲਾਮ ਇਸ ਲਈ ਸਾਡੇ ਨਾਲ ਕੀਤਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾਵੰਦ ਸਾਡੀ ਛੋਟੀ ਛੋਟੀ ਸ਼ੈਵਾਂ ਦਾ ਵੀ ਖਿਆਲ ਰੱਖਦਾ ਹੈ। ਅਗਰ ਉਹ ਫੁੱਲ ਬੂਟਿਆਂ ਦਾ, ਪਰਿੰਦਿਆਂ ਦਾ, ਜਾਨਵਰਾਂ ਦਾ ਖਿਆਲ ਰੱਖਦਾ ਹੈ ਤਾਂ ਫਿਰ ਉਹ ਸਾਡੀ ਹੀ ਕਿੰਨੀ ਹਿਫਾਜ਼ਤ ਕਰੇਗਾ। ਸਾਥੀਓ, ਸਾਡਾ ਕੰਮ ਹੈ ਕਿ ਅਸੀਂ ਸਿਰਫ ਖੁਦਾਵੰਦ ਆਪਣੇ ਖੁਦਾ ਤੇ ਰੋਜ਼ਾਨਾ ਭਰੋਸਾ ਤੇ ਇਮਾਨ ਰੱਖੀਏ, ਅਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦੇ ਲਈ ਖੁਦਾ ਤੇ ਤਵੱਕਲ ਕਰੀਏ, ਕਿਉਂਕਿ ਖੁਦਾਵੰਦ ਹੀ ਸਾਨੂੰ ਸੰਭਾਲਣ ਵਾਲਾ ਖੁਦਾ ਹੈ। ਸਾਥੀਓ, ਅਸੀਂ ਲੂਕਾ ਦੀ ਅੰਜੀਲ ਦੇ 16ਵੇਂ ਬਾਬ ਦੀ 14ਵੀਂ ਤੇ 15ਵੀਂ ਆਇਤ ਵਿੱਚ ਇਸ ਗੱਲ ਦਾ ਜ਼ਿਕਰ ਪਾਉਂਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਲੋਕਾਂ ਤੇ ਅਫਸੋਸ ਕੀਤਾ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਦੌਲਤ ਅਵਲ ਦਰਜਾ ਰੱਖਦੀ ਸੀ। ਖੁਦਾਵੰਦ ਉਹਨਾਂ ਲੋਕਾਂ ਦੇ ਬਾਰੇ ਫਰਮਾਉਂਦਾ ਹੈ ਕਿ ਜਿਹੜੇ ਦੌਲਤ ਦੇ ਨਾਲ ਦੋਸਤੀ ਰੱਖਦੇ ਨੇ, ਜਿਹੜੇ ਆਪਣੀ ਜ਼ਿੰਦਗੀ ਵਿੱਚ ਦੌਲਤ ਨੂੰ ਅਵਲ ਦਰਜਾ ਦਿੰਦੇ ਨੇ, ਉਹ ਲੋਕ ਖੁਦਾ ਦੇ ਨਜ਼ਦੀਕ ਨਫ਼ਰਤ ਅੰਗੇਜ਼ ਨੇ, ਯਾਨੀ ਕਿ ਖੁਦਾ ਉਹਨਾਂ ਨੂੰ ਪਸੰਦ ਨਹੀਂ ਕਰਦਾ। ਸਾਥੀਓ, ਅਸੀਂ ਲੂਕਾ ਦੀ ਅੰਜੀਲ ਦੇ 16ਵੇਂ ਬਾਬ ਦੀ 14ਵੀਂ ਤੇ 15ਵੀਂ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਫਰੀਸੀ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਉਹਨੂੰ ਠੱਟਿਆਂ ਵਿੱਚ ਉਡਾਉਣ ਲੱਗੇ। ਪਰ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਲੋਕ ਹੋ ਜਿਹੜੇ ਕਿ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਰਾਸਤਬਾਜ਼ ਠਹਿਰਾਉਂਦੇ ਹੋ, ਪਰ ਖੁਦਾ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂਕਿ ਜਿਹੜੀ ਸ਼ੈ ਲੋਕਾਂ ਦੀ ਨਜ਼ਰ ਵਿੱਚ ਆਲਾ ਕਦਰ ਰੱਖਦੀ ਏ ਉਹ ਖੁਦਾ ਦੇ ਨਜ਼ਦੀਕ ਬੁਰੀ ਏ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਫਰੀਸੀਆਂ ਨੂੰ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਉਹਨਾਂ ਨੂੰ ਆ ਫਰਮਾਇਆ ਕਿ ਤੁਹਾਡੇ ਦਿਲ ਖੁਦਾ ਤੋਂ ਦੂਰ ਨੇ ਤੇ ਖੁਦਾਵੰਦ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂਕਿ ਜਿਹੜੀ ਸ਼ੈ ਤੁਹਾਡੀ ਨਜ਼ਰ ਵਿੱਚ ਆਲਾ ਹੈ ਉਹ ਖੁਦਾ ਦੇ ਨਜ਼ਦੀਕ ਨਫ਼ਰਤ ਅੰਗੇਜ਼ ਹੈ। ਸੋ ਸਾਥੀਓ, ਯਾਦ ਰੱਖੋ ਕਿ ਅੱਜ ਆਹੀ ਕਲਾਮ ਖੁਦਾਵੰਦ ਉਹਨਾਂ ਲੋਕਾਂ ਨਾਲ ਵੀ ਕਰਦਾ ਹੈ ਜਿਹੜੇ ਕਿ ਦੌਲਤ ਨੂੰ ਆਪਣੀ ਜ਼ਿੰਦਗੀ ਵਿੱਚ ਅਵਲ ਦਰਜਾ ਦਿੰਦੇ ਨੇ, ਜਿਹੜੇ ਦਿਨ ਰਾਤ ਇਸ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਕਿ ਉਹ ਜਲਦੀ ਅਮੀਰ ਬਣ ਜਾਣ, ਉਹਨਾਂ ਕੋਲ ਬਹੁਤ ਸਾਰੀ ਦੌਲਤ ਜਮ੍ਹਾਂ ਹੋ ਜਾਏ। ਸਾਥੀਓ, ਜਦੋਂ ਅਸੀਂ ਦੌਲਤ ਦੇ ਪਿੱਛੇ ਭੱਜਦੇ ਹਾਂ, ਦੌਲਤ ਨੂੰ ਜਮ੍ਹਾਂ ਕਰਨ ਦੇ ਲਈ ਦਿਨ ਰਾਤ ਇੱਕ ਕਰਦੇ ਨੇ ਹਾਂ, ਜਦੋਂ ਅਸੀਂ ਦੌਲਤ ਦੀ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਦੌਲਤ ਦੇ ਲਈ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਸ ਵੇਲੇ ਯਾਦ ਰੱਖੋ ਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਤੁਹਾਡਾ ਆ ਅਮਲ ਖੁਦਾ ਦੀ ਨਜ਼ਰ ਵਿੱਚ ਬੁਰਾ ਹੈ, ਮਕਰੂਹ ਹੈ। ਸੋ ਸਾਥੀਓ, ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ, ਸਾਡੇ ਖਾਨਦਾਨਾਂ ਵਿੱਚ ਇੱਜ਼ਤ ਜਲਾਲ ਪਾਏ, ਖੁਦਾਵੰਦ ਸਾਡੀ ਜ਼ਿੰਦਗੀ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ, ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਨੂੰ ਖੁਸ਼ਹਾਲ ਕਰੇ, ਖੁਦਾਵੰਦ ਸਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰੇ, ਰਹਿਨਮਾਈ ਕਰੇ, ਅਗਰ ਅਸੀਂ ਖੁਦਾਵੰਦ ਵਿੱਚ ਮਸਰੂਰ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਖੁਸ਼ਹਾਲ ਵਾਲੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਅਗਰ ਅਸੀਂ ਖੁਸ਼ੀ ਅਤੇ ਇਤਮਾਨ ਪਾਉਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਖੁਦਾ 'ਤੇ ਭਰੋਸਾ ਰੱਖੀਏ, ਖੁਦਾਵੰਦ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰੀਏ, ਦਿਲੋਂ ਜਾਨ ਨਾਲ ਉਹਦੀ ਖਿਦਮਤ ਕਰੀਏ, ਆਪਣੀਆਂ ਫਿਕਰਾਂ ਉਹਦੇ 'ਤੇ ਸੁੱਟ ਦੇਈਏ, ਕਿਉਂਕਿ ਉਹਨੂੰ ਸਾਡੀ ਫਿਕਰ ਹੈ। ਸਾਥੀਓ, ਅੱਜ ਜ਼ਰੂਰਤ ਹੈ ਕਿ ਅਸੀਂ ਹਜ਼ਰਤ ਦਾਊਦ ਦੇ ਵਾਂਗੂ ਖੁਦਾ ਨੂੰ ਕਹੀਏ ਕਿ ਖੁਦਾਵੰਦ ਤੂੰ ਮੇਰਾ ਛੁਪਾਨ ਹੈ, ਮੈਨੂੰ ਕਿਸੇ ਵੀ ਸ਼ੈਅ ਦੀ ਕਮੀ ਨਹੀਂ ਹੋਏਗੀ। ਯਕੀਨਨ ਜਿਹੜੇ ਖੁਦਾਵੰਦ ਨੂੰ ਆਪਣਾ ਖਾਲਿਕ ਤੇ ਮਾਲਿਕ ਕਬੂਲ ਕਰ ਲੈਂਦੇ ਨੇ, ਖੁਦਾਵੰਦ ਉਹਨਾਂ ਲੋਕਾਂ ਨੂੰ ਕਿਸੇ ਵੀ ਸ਼ੈਅ ਦੀ ਕਮੀ ਨਹੀਂ ਹੋਣ ਦਿੰਦਾ, ਬਲਕਿ ਖੁਦਾਵੰਦ ਉਹਨਾਂ ਨੂੰ ਉਹਨਾਂ ਦੇ ਖਾਨਦਾਨਾਂ ਨੂੰ ਬਰਕਤ ਤੇ ਬਰਕਤ ਦਿੰਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਤੋਂ ਆਪਣਾ ਜਲਾਲ ਜ਼ਾਹਿਰ ਕਰਦਾ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਅੱਜ ਖੁਦਾ ਦੇ ਹੱਥਾਂ ਵਿੱਚ ਦਿਵੋ ਤੇ ਖੁਦਾ ਨੂੰ ਕਹੋ ਕਿ ਖੁਦਾਵੰਦ ਮੇਰੇ ਦਿਲ ਤੋਂ ਹਰ ਤਰ੍ਹਾਂ ਦਾ ਲਾਲਚ ਦੂਰ ਕਰ ਦੇ, ਕਿਉਂਕਿ ਮੈਂ ਤੇਰਾ ਤਾਲਿਬ ਹੋਣਾ ਵਾਂ। ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਆਪਣਾ ਆਪ ਖੁਦਾਵੰਦ ਦਿਵੋਗੇ, ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰੋਗੇ, ਖੁਦਾ ਦੀ ਖਿਦਮਤ ਕਰਨ ਦਾ ਫੈਸਲਾ ਕਰੋਗੇ, ਖੁਦਾ ਦੀ ਰਾਹ ਤੇ ਚੱਲਣ ਦਾ ਚਨਾਵ ਕਰੋਗੇ, ਉਸ ਵੇਲੇ ਯਕੀਨਨ ਖੁਦਾਵੰਦ ਤੁਹਾਨੂੰ ਬਰਕਤ ਤੇ ਬਰਕਤ ਦੇਗਾ, ਤੁਹਾਨੂੰ ਤੇ ਤੁਹਾਡੇ ਖਾਨਦਾਨਾਂ ਨੂੰ ਖੁਸ਼ਹਾਲੀ ਅਤਾ ਫਰਮਾਏਗਾ, ਤਾਂ ਕਿ ਤੁਸੀਂ ਖੁਦਾਵੰਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ, ਨਿਹਮਤਾਂ ਨੂੰ ਪਾਉਂਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੋ ਤੇ ਉਹਦੇ ਨਾਮ ਦਾ ਸ਼ੁਕਰ ਅਦਾ ਕਰਨ ਵਾਲੇ ਬਣੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਦੀ ਹਜ਼ੂਰ ਦੁਆ ਕਰੀਏ ਤੇ ਆਪਣੇ ਇਲਤਜਾਵਾਂ, ਆਪਣੀ ਦਰਖਾਸਤਾਂ ਖੁਦਾਵੰਦ ਦੇ ਹਜ਼ੂਰ ਪੇਸ਼ ਕਰੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਤੂੰ ਹੀ ਤਾਰੀਫ ਤੇ ਤਮਜੀਦ ਲਾਇਕ ਏ ਹਰ ਸ਼ੈ ਦਾ। ਐ ਖੁਦਾਵੰਦ, ਤੂੰ ਹੀ ਬਣਾਉਣ ਵਾਲਾ ਹੈ, ਖਾਲਿਕ ਤੇ ਮਾਲਿਕ ਏ, ਤੂੰ ਹੀ ਇਨਸਾਨ ਨੂੰ ਖੁਸ਼ਹਾਲੀ ਅਤਾ ਫਰਮਾਉਣਾ ਹੈ, ਇਨਸਾਨੀ ਜ਼ਰੂਰਤ ਨੂੰ ਤੂੰ ਹੀ ਹਰ ਤਰ੍ਹਾਂ ਦੇ ਨਾਲ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਫਜ਼ਲ ਬਖਸ਼ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਤੇ ਹਮੇਸ਼ਾ ਤੇਰੀ ਬਰਕਤਾਂ ਨੂੰ, ਨਿਹਮਤਾਂ ਨੂੰ ਯਾਦ ਰੱਖੀਏ। ਐ ਖੁਦਾਵੰਦ, ਤੂੰ ਸਾਡੀ ਰੂਹਾਨੀ ਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰ ਤੇ ਫਜ਼ਲ ਬਖਸ਼ ਕੇ ਅਸੀਂ ਹਰ ਤਰ੍ਹਾਂ ਦੇ ਗੁਨਾਹ ਤੋਂ ਆਪਣੇ ਆਪ ਨੂੰ ਦੂਰ ਰੱਖੀਏ ਤੇ ਕਾਮਿਲ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਐ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਦੇ ਖਾਨਦਾਨਾਂ ਵਾਸਤੇ ਦੁਆ ਕਰਨਾ, ਤੂੰ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬੜੀ ਬਰਕਤ ਪਾ। ਸਾਨੂੰ ਤੂੰ ਆਪਣੇ ਪਾਕ ਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਗੁਨਾਹਗਾਰਾਂ ਨੂੰ ਤੂੰ ਨਜਾਤ ਬਖਸ਼, ਬਿਮਾਰਾਂ ਨੂੰ ਤੂੰ ਸ਼ਿਫਾ ਦੇ, ਜ਼ਰੂਰਤਮੰਦਾਂ ਦੀ ਤੂੰ ਜ਼ਰੂਰਤ ਨੂੰ ਪੂਰਾ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।